ਮਹਿਲ ਭਗਤੀ ਕਰ ਸਰੈ ਸੱਜਣ ਪਾਹੁਣਿਓਂ। ਲੋ ਹਜ਼ੂਰ ਕਹਿੰਦੇ ਨੇ ਮਹਿਲ ਭਗਤੀ ਕਰ ਸਰੈ, ਮਹਿਲ ਦਾ ਅਰਥ ਹੈ ਇਸਤਰੀ। ਜਿਸ ਇਸਤਰੀ ਦੇ ਘਰ ਦੇ ਵਿੱਚ ਭਗਤੀ ਸਰੈ ਭਗਤੀ ਸਰਦੀ ਹੈ, ਭਾਵ ਜਿਸ ਬੀਬੀ ਦੇ ਘਰ ਦੇ ਵਿੱਚ ਸੇਵਾ ਟਹਿਲ ਭਾਵਨਾ ਹੁੰਦੀ ਹੈ ਸੱਜਣ ਪਾਹੁਣਿਓਂ, ਫਿਰ ਉਸ ਬੀਬੀ ਦੇ ਘਰ ਦੇ ਵਿੱਚ ਉਹ ਸੱਜਣ ਅਕਾਲ ਪੁਰਖ ਵਾਹਿਗੁਰੂ ਸੱਜਣ ਸੱਚਾ ਪਾਤਸ਼ਾਹੋ ਸਿਰ ਸਾਹਾਂ ਦਾ ਸਾਹੋ ਜਿਸ ਪਾਸ ਬੈਠੀਆਂ ਸੋਹੀਆ ਸਭਨਾ ਦਾ ਵੇ ਸਾਹੋ, ਉਹ ਸੱਜਣ ਅਕਾਲ ਪੁਰਖ ਵਾਹਿਗੁਰੂ ਜੀ ਪਾਹੁਣਿਓਂ ਪ੍ਰਾਹੁਣੇ ਬਣ ਕੇ ਆਉਂਦੇ ਨੇ। ਪ੍ਰਾਹੁਣਾ ਕਹਿੰਦੇ ਨੇ ਲਾੜੇ ਨੂੰ, ਵੀ ਕਹਿੰਦੇ ਫਲਾਨੇ ਦਾ ਪ੍ਰਾਹੁਣਾ ਆ ਗਿਆ, ਪੰਜਾਬੀ ਦਾ ਲਫ਼ਜ਼ ਹੀ ਹੈ। ਹਜ਼ੂਰ ਕਹਿੰਦੇ ਨੇ ਜਿਸ ਜੀਵ ਰੂਪ ਇਸਤਰੀ ਦੇ ਘਰ ਹਿਰਦੇ ਵਿੱਚ ਵਾਹਿਗੁਰੂ ਦੀ ਭਗਤੀ ਸਰੈ ਸਰਦੀ ਹੈ, ਭਾਵ ਜੋ ਹਰ ਵੇਲੇ ਵਾਹਿਗੁਰੂ ਦਾ ਸਿਮਰਨ ਕਰਦੀ ਹੈ, ਤੇ ਫਿਰ ਵਾਹਿਗੁਰੂ ਸੱਜਣ ਉਹ ਸੱਜਣ ਉਹ ਵਰ ਰੂਪ ਵਾਹਿਗੁਰੂ ਪਰਮੇਸ਼ਰ ਪ੍ਰਾਹੁਣਾ ਬਣ ਕੇ ਉਹਦੇ ਘਰ ਟੁਕਦਾ ਹੈ। ਬਰਸਨਾ ਤਾਂ ਬਰਸ ਘਣਾ ਬਹੁੜ ਬਰਸਹਿ ਕਾਹੇ। ਲੋ ਜਦੋਂ ਜਿਮੀਦਾਰ ਬੱਦਲ ਨੂੰ ਆਉਂਦਾ ਵੇਖਦਾ ਹੈ, ਉਹ ਆਪਣੇ ਖੇਤ ਦੀਆਂ ਵੱਟਾਂ ਉੱਚੀਆਂ ਕਰਦਾ ਹੈ, ਤੇ ਫਿਰ ਉਹ ਬੱਦਲ ਨੂੰ ਇਹ ਗੱਲ ਆਖਦਾ ਹੈ, ਬਰਸਨਾ ਤਾਂ ਬਰਸ ਕਣਾ, ਬਈ ਹੁਣ ਤੇ ਮੈਂ ਆਪਣੇ ਖੇਤ ਦੀਆਂ ਵੱਟਾਂ ਬਣਾ ਲਈਆਂ ਨੇ, ਹੁਣ ਜੇ ਤੂੰ ਵਰਨ ਲੱਗਿਆ ਤੇ ਚੰਗਾ ਵਰਸ। ਕਿਉਂਕਿ ਜਿਸ ਜ਼ਿਮੀਦਾਰ ਨੇ ਖੇਤ ਵਿੱਚ ਝੋਨਾ ਲਾਇਆ ਹੋਵੇ, ਉਹ ਕਹਿੰਦਾ ਵੀ ਹੁਣ ਜਿੰਨਾ ਮੀਂਹ ਜ਼ਿਆਦਾ ਪਵੇ ਓਨਾ ਹੀ ਚੰਗਾ, ਕਿਉਂਕਿ ਝੋਨੇ ਦੀ ਫਸਲ ਹੀ ਪਾਣੀ ਦੇ ਸਿਰ ਤੇ ਹੁੰਦੀ ਹੈ। ਔਰ ਉਹ ਜ਼ਿਮੀਦਾਰ ਜਦੋਂ ਮੀਂਹ ਪੈਣ ਲੱਗਦਾ, ਉਸ ਵੇਲੇ ਬੱਦਲ ਨੂੰ ਕਹਿੰਦਾ, ਬਰਸਨਾ ਤਾਂ ਬਰਸ ਕਣਾ, ਵੀ ਜੇ ਤੂੰ ਹੁਣ ਵਰਸਣ ਲੱਗਿਆ ਹੀ ਆ ਤੇ ਫਿਰ ਬਹੁਤਾ ਵਰਸ, ਬਹੁਤ ਵਰਸ ਹੈ ਕਾਹੇ, ਵੀ ਹੁਣ ਤੇ ਮੇਰੀ ਜ਼ਮੀਨ ਮੇਰੀ ਖੇਤੀ ਸੁੱਕਦੀ ਜਾ ਰਹੀ, ਜੇ ਤੂੰ ਹੁਣ ਤੂੰ ਨਹੀਂ ਵਰਸਿਆ ਤੇ ਫਿਰ ਕਦੋਂ ਵਰਸੇਗਾ। ਜਿਸ ਜ਼ਿਮੀਦਾਰ ਦਾ ਝੋਨਾ ਸੁੱਕਦਾ ਹੋਵੇ, ਉਹ ਕਹਿੰਦਾ ਹੁਣ ਮੀਂਹ ਪਵੇ ਤਾਂ ਚੰਗੀ ਗੱਲ ਹੈ, ਜੇ ਸੁੱਕ ਹੀ ਗਿਆ ਤੇ ਫਿਰ ਬਾਅਦ ਵਿੱਚ ਮੀਂਹ ਦੀ ਲੋੜ ਹੀ ਨਹੀਂ ਰਹਿ ਜਾਂਦੀ। ਇਸੇ ਲਈ ਜਗਿਆਸੂ ਵੀ ਗੁਰੂ ਦੇ ਚਰਨਾਂ ਵਿੱਚ ਇਹੀ ਬੇਨਤੀ ਕਰਦਾ ਹੈ, ਹੇ ਸਤਿਗੁਰੂ ਜੀ, ਜੇ ਤੁਸੀਂ ਮੇਰਾ ਦੇ ਘਰ ਆਏ ਹੋ, ਨਾਮ ਬਾਣੀ ਦਾ ਉਪਦੇਸ਼ ਬਖਸ਼ਿਸ਼ ਕਰ ਰਹੇ ਹੋ, ਤੇ ਫਿਰ ਸਾਡੇ ਤੇ ਮਿਹਰ ਕਰੋ, ਬੇਅੰਤ ਮਿਹਰ ਕਰੋ। ਬਹੁਤ ਬਰਸੈ ਕਾਹੇ ਸੱਚੇ ਪਾਤਸ਼ਾਹ, ਜੇ ਸਾਡੇ ਮਨ ਦੇ ਵਿੱਚ ਸ਼ਰਧਾ ਭਾਵਨਾ ਹੀ ਨਾ ਰਹੀ, ਫਿਰ ਤੁਹਾਡੇ ਉਪਦੇਸ਼ ਦਾ ਵਰਸਣ ਦਾ ਕੋਈ ਖਾਸ ਮਹੱਤਵ ਨਹੀਂ ਰਹੇਗਾ। ਇਸ ਲਈ ਹੁਣ ਸ਼ਰਧਾ ਤੇ ਸਦਕ ਦੀਆਂ ਵੱਟਾਂ ਕਾਇਮ ਨੇ, ਤੇ ਤੁਸੀਂ ਹੁਣ ਮੇਰਾ ਦੇ ਘਰ ਆ ਕੇ ਨਾਮ ਬਾਣੀ ਦਾ ਉਪਦੇਸ਼ ਦਿਓ, ਤਾਂ ਕਿ ਗੁਰ ਉਪਦੇਸ਼ ਸਾਡੇ ਹਿਰਦੇ ਵਿੱਚ ਟਿਕ ਸਕੇ। ਨਾਨਕ ਤਿੰਨ ਬਲਿਹਾਰਨੈ ਜਿਨ ਗੁਰਮੁਖ ਪਾਇਆ ਮਨ ਮਾਹੇ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਬਈ ਅਸੀਂ ਉਹਨਾਂ ਤੋਂ ਬਲਿਹਾਰ ਜਾਂਦੇ ਹਾਂ ਬਈ ਜਿਨ੍ਹਾਂ ਨੇ ਗੁਰੂ ਦੁਆਰਾ ਆਪਣੇ ਮਨ ਦੇ ਵਿੱਚ ਹੀ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਪ੍ਰਾਪਤ ਕਰ ਲਿਆ। ਇੱਕ ਗੱਲ ਇਹ ਵੀ ਯਾਦ ਰੱਖਣ ਵਾਲੀ ਹੈ, ਤਮਾਮ ਦੁਨੀਆ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਬਾਹਰ ਪਾਲਦੀ ਫਿਰਦੀ ਹੈ, ਬਈ ਸ਼ਾਇਦ ਜੰਗਲਾਂ ਦੇ ਵਿੱਚੋਂ, ਪਹਾੜਾਂ ਦੇ ਵਿੱਚੋਂ, ਜਾਂ ਕਿਧਰੇ ਤੀਰਥ ਅਸਥਾਨਾਂ ਤੋਂ, ਜਾਂ ਕਿਧਰੇ ਵੀ ਹੋਰ ਧਰਮ ਅਸਥਾਨਾਂ ਤੋਂ ਸਾਨੂੰ ਰੱਬ ਮਿਲੇਗਾ। ਪਰ ਸਤਿਗੁਰੂ ਕਹਿੰਦੇ ਨਹੀਂ, ਜਦੋਂ ਕਿਸੇ ਨੂੰ ਰੱਬ ਮਿਲਦਾ ਅੰਦਰੋਂ ਮਿਲਦਾ, ਬਾਹਰੋਂ ਨਹੀਂ ਮਿਲਦਾ। ਇਸੇ ਲਈ ਹਜ਼ੂਰ ਕਹਿੰਦੇ ਨੇ ਬਈ ਅਸੀਂ ਉਹਨਾਂ ਤੋਂ ਬਲਿਹਾਰ ਜਾਂਦੇ ਹਾਂ ਜਿਨ ਗੁਰਮੁਖ ਪਾਇਆ ਮਨ ਮਾਹੇ, ਜਿਨ੍ਹਾਂ ਨੇ ਮਨ ਦੇ ਵਿੱਚੋਂ ਹੀ ਉਸ ਵਾਹਿਗੁਰੂ ਪਰਮੇਸ਼ਰ ਨੂੰ ਪ੍ਰਾਪਤ ਕਰ ਲਿਆ। ਰੱਬ ਦੀ ਖੋਜ ਬਾਹਰ ਨਹੀਂ ਅੰਤਰਮੁਖ ਹੋਣੀ ਚਾਹੀਦੀ ਹੈ, ਕਿਉਂਕਿ ਉਹ ਸਾਡੇ ਅੰਦਰ ਬੈਠਾ। ਘਟ ਘਟ ਮੈਂ ਹਰਜੂ ਬਸੈ ਸੰਤਨ ਕਹੇ ਪੁਕਾਰ, ਅਸੀਂ ਉਹਨੂੰ ਬਾਹਰ ਭਾਲਦੇ ਹਾਂ। ਬਾਬਾ ਫਰੀਦ ਜੀ ਨੇ ਵੀ ਬੜਾ ਸੁੰਦਰ ਆਖਿਆ ਹੈ, ਫਰੀਦਾ ਜੰਗਲ ਜੰਗਲ ਕਿਆ ਪਵਹ ਵਣ ਕੰਡਾ ਮੋੜੇ ਹੈ, ਵਸੀ ਰੱਬ ਹਿਆਲੀਏ ਜੰਗਲ ਕਿਆ ਢੂੰਡੇ ਹੈ। ਐ ਫਰੀਦ, ਤੂੰ ਕਿਉਂ ਜੰਗਲ ਦੇ ਵਿੱਚ ਭਟਕਦਾ ਫਿਰਦਾ ਹੈ, ਕਿਉਂ ਝਾੜੀਆਂ ਦੇ ਕੰਡਿਆਂ ਨੂੰ ਮਿੱਧਦਾ ਫਿਰਦਾ ਹੈ, ਕਿਉਂਕਿ ਉਹ ਰੱਬ ਤਾਂ ਤੇਰੇ ਅੰਦਰ ਹੀ ਵਸ ਰਿਹਾ ਹੈ। ਵਸੀ ਰੱਬ ਹਿਆਲੀਏ ਜੰਗਲ ਦੇ ਵਿੱਚ ਕੀ ਢੂੰਡਦਾ ਫਿਰਦਾ, ਜੰਗਲ ਦੇ ਵਿੱਚ ਤਾਂ ਕੁਝ ਨਹੀਂ ਮਿਲੇਗਾ। ਇਸੇ ਲਈ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਵੀ ਫਰਮਾਇਆ ਹੈ, ਦਿਲ ਮੈਂ ਖੋਜ ਦਿਲੈ ਦਿਲ ਖੋਜੋ ਇਹੀ ਠੌਰ ਮੁਕੰਮ। ਤੁਸੀਂ ਆਪਣੇ ਦਿਲ ਵਿੱਚ ਹੀ ਰੱਬ ਨੂੰ ਖੋਜੋ, ਉਹ ਤੁਹਾਡੇ ਅੰਦਰ ਹੀ ਵਸ ਰਿਹਾ ਹੈ। ਹਜ਼ੂਰ ਕਹਿੰਦੇ ਅਸੀਂ ਉਹਨਾਂ ਤੋਂ ਬਲਿਹਾਰ ਜਾਂਦੇ ਹਾਂ ਜਿਨ੍ਹਾਂ ਨੇ ਗੁਰੂ ਦੀ ਕਿਰਪਾ ਦੁਆਰਾ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਮਨ ਦੇ ਵਿੱਚੋਂ ਹੀ ਪ੍ਰਾਪਤ ਕਰ ਲਿਆ ਹੈ। ਮਨ ਮੈਂ ਆਪ ਮਨ ਆਪਣੇ ਮਾਹੇ, ਨਾਨਕ ਕੀਮਤ ਕਹਿਣ ਨਾ ਜਾਏ। ਮਨ ਦੇ ਵਿੱਚ ਹੀ ਪਰਮਾਤਮਾ ਹੈ, ਪਰਮਾਤਮਾ ਦੇ ਵਿੱਚ ਹੀ ਸਾਡਾ ਮਨ ਹੈ। ਇਸੇ ਲਈ ਤਾਂ ਸਤਿਗੁਰੂ ਨੇ ਇਹ ਵੀ ਬਚਨ ਆਖੇ ਨੇ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰਜੀ ਤੇਰਾ ਨਾਲ ਹੈ ਗੁਰਮਤੀ ਰੰਗ ਮਾਣ। ਮਹੱਲਾ ਤੀਜਾ, ਮਿੱਠਾ ਸੋ ਜੋ ਭਾਉਂਦਾ, ਸੱਜਣ ਸੋ ਜੇ ਰਾਸ। ਲੋ ਹੁਣ ਦੂਸਰੇ ਸ਼ਲੋਕ ਵਿੱਚ ਸਤਿਗੁਰੂ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਸਾਨੂੰ ਕਿਰਪਾ ਕਰਕੇ ਇਹ ਦੱਸੋ ਬਈ ਮਿੱਠੀ ਕਿਹੜੀ ਚੀਜ਼ ਹੈ ਤੇ ਅਸਲੀ ਸੱਜਣ ਕੌਣ ਹੋ ਸਕਦਾ ਹੈ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਹਨਾਂ ਦੋਨਾਂ ਗੱਲਾਂ ਦਾ ਨਿਰਣਾ ਕਰਦੇ ਹਨ। ਮਿੱਠਾ ਸੋ ਜੋ ਪਾਉਂਦਾ, ਮਿੱਠਾ ਉਹ ਹੈ ਜੋ ਕਿਸੇ ਦੇ ਮਨ ਨੂੰ ਪਾਉਂਦਾ ਹੋਵੇ। ਇਹਦਾ ਮਤਲਬ ਇਹ ਹੈ ਵੀ ਹੁਣ ਜਿਵੇਂ ਕੋਈ ਸ਼ੂਗਰ ਦਾ ਮਰੀਜ਼ ਹੈ ਤੇ ਉਹਨੂੰ ਮਿੱਠਾ ਤੇ ਜ਼ਹਿਰ ਹੈ, ਉਹਨੂੰ ਮਿੱਠਾ ਉਹ ਨਹੀਂ ਖਾ ਸਕਦਾ। ਇਸੇ ਲਈ ਅਸਲੀ ਮਿੱਠਾ ਉਹ ਹੈ ਜੋ ਕਿਸੇ ਦੇ ਮਨ ਨੂੰ ਚੰਗਾ ਲੱਗੇ। ਚਾਹੇ ਕੋਈ ਵੀ ਪਦਾਰਥ ਹੈ, ਕਿਸੇ ਦੇ ਮਨ ਨੂੰ ਚੰਗਾ ਲੱਗਦਾ ਉਹ ਅਸਲੀ ਮਿੱਠਾ ਹੁੰਦਾ ਹੈ। ਸੱਜਣ ਸੋ ਜੇ ਰਾਸ, ਸੱਜਣ ਅਸਲੀ ਕੌਣ ਹੈ? ਅਸਲੀ ਸੱਜਣ ਉਹ ਹੈ ਜੇ ਰਾਸ, ਜਿਸ ਦੀ ਦਿਲ ਦੀ ਭਾਵਨਾ ਸ਼ੁੱਧ ਹੈ, ਜਿਸ ਦੀ ਨੀਅਤ ਸਾਫ ਹੈ, ਜਿਹਦਾ ਅੰਦਰੋਂ ਦਿਲ ਪਵਿੱਤਰ ਹੈ, ਉਹ ਅਸਲੀ ਮਿੱਤਰ ਪ੍ਰਵਾਨ ਹੋ ਸਕਦਾ ਹੈ। ਦੂਜਾ ਇਹਦਾ ਅਰਥ ਇਉਂ ਵੀ ਕੀਤਾ ਹੈ, ਸੱਜਣ ਸੋ ਜੇ ਰਾਸ, ਸੱਜਣ ਉਹ ਹੈ, ਸੁਹਿਰਦ ਮਿੱਤਰ ਉਹ ਹੈ, ਜਿਗਰੀ ਦੋਸਤ ਉਹ ਹੈ ਜਿਹੜਾ ਰਾਸ ਸਿਰ ਤੋੜ ਨਿਭ ਜਾਵੇ। ਈਤ ਊਤ ਨੇ ਵਿਛੜਾ ਸੋ ਸੰਗੀ ਗਨੀਆ, ਜਿਹੜਾ ਲੋਕ ਤੇ ਪ੍ਰਲੋਕ ਵਿੱਚ ਨਾਲ ਨਿਭੇ ਉਹ ਅਸਲੀ ਸੱਜਣ ਹੋ ਸਕਦਾ। ਹੁਣ ਆਪਾਂ ਜਦੋਂ ਇਸ ਗੱਲ ਦੀ ਵਿਚਾਰ ਕਰਾਂਗੇ ਬਈ ਲੋਕ ਤੇ ਪ੍ਰਲੋਕ ਵਿੱਚ ਨਾਲ ਨਿਭਣ ਵਾਲਾ ਕਿਹੜਾ ਸੱਜਣ ਹੈ, ਦੁਨੀਆਂ ਦਾ ਤੇ ਕੋਈ ਸੱਜਣ ਉੱਥੇ ਜਾ ਨਹੀਂ ਸਕਦਾ। ਜਹ ਮਾਤ ਪਿਤਾ ਸੁਤ ਮੀਤ ਨਾ ਪਾਈ, ਫਿਰ ਉੱਥੇ ਕਿਹੜਾ ਸੱਜਣ ਨਾਲ ਹੋਵੇਗਾ? ਜਹ ਮਾਤ ਪਿਤਾ ਸੁਤ ਮੀਤ ਨਾ ਪਾਈ, ਮਨ ਊਹਾਂ ਨਾਮ ਤੇਰਾ ਸੰਗ ਸਾਈ, ਫਿਰ ਨਾਮ ਹੀ ਸੱਜਣ ਹੋਇਆ ਨਾ। ਜਿਹ ਮਾਰਗ ਕੇ ਗਨੇ ਜਾਹੇ ਨਾ ਕੋਸਾ, ਹਰ ਕਾ ਨਾਮ ਊਹਾਂ ਸੰਗ ਤੋਸਾ। ਅਸਲੀ ਸੱਜਣ ਦੀ ਨਿਸ਼ਾਨੀ ਵੀ ਸਤਿਗੁਰੂ ਮਹਾਰਾਜ ਨੇ ਬਾਣੀ ਵਿੱਚ ਲਿਖੀ ਹੈ, ਸੱਜਣ ਸਹੀ ਨਾਲ ਮੈਂ ਚਲਦਿਆਂ ਨਾਲ ਚਲਨ, ਜਿੱਥੇ ਲੇਖਾ ਮੰਗਿਆ ਤਿੱਥੇ ਖੜੇ ਦਸਨ। ਅਸਲੀ ਸੱਜਣ ਉਹ ਨੇ ਵੀ ਜਿਹੜੇ ਸਿਰ ਤੋੜ ਨਿਭਦੇ ਹਨ, ਨਾਨਕ ਗੁਰਮੁਖ ਜਾਣੀਐ ਜਾ ਕੋ ਆਪ ਕਰੇ ਪ੍ਰਗਾਸ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਨਾਨਕ ਗੁਰਮੁਖ ਜਾਣੀਐ, ਬਈ ਗੁਰੂ ਦੀ ਕਿਰਪਾ ਦੇ ਨਾਲ ਹੀ ਇਸ ਗੱਲ ਨੂੰ ਜਾਣਿਆ ਜਾਂਦਾ ਹੈ, ਅਸਲੀ ਮਿੱਠੀ ਵਸਤੂ ਕਿਹੜੀ ਹੈ ਤੇ ਅਸਲੀ ਸੱਜਣ ਕਿਹੜਾ ਹੈ। ਜਾਂ ਕੋ ਆਪ ਕਰੇ ਪ੍ਰਗਾਸ, ਲੋ ਹਜ਼ੂਰ ਕਹਿੰਦੇ ਨੇ ਜਿਸ ਦੇ ਹਿਰਦੇ ਵਿੱਚ ਉਹ ਅਕਾਲ ਪੁਰਖ ਵਾਹਿਗੁਰੂ ਆਪ ਉਹ ਗਿਆਨ ਦਾ ਚਾਨਣ ਕਰ ਦੇਵੇ, ਜਿਸ ਦੇ ਅੰਦਰ ਯਥਾਰਥ ਗਿਆਨ, ਵਾਸਤਵ ਗਿਆਨ ਪੈਦਾ ਕਰ ਦੇਵੇ, ਬਈ ਉਹੀ ਇਸ ਗੱਲ ਨੂੰ ਜਾਣ ਸਕਦਾ ਹੈ ਬਈ ਅਸਲੀ ਸੱਜਣ ਤੇ ਅਕਾਲ ਪੁਰਖ ਵਾਹਿਗੁਰੂ ਆਪ ਹੈ ਜਾਂ ਉਸਦਾ ਨਾਮ ਹੈ, ਬਾਕੀ ਤੇ ਸਭ ਝੂਠੇ ਹੀ ਨੇ। ਤੇ ਮਿੱਠਾ ਉਹ ਹੈ ਜੋ ਕਿਸੇ ਦੇ ਮਨ ਨੂੰ ਪਾਉਂਦਾ ਹੋਵੇ। ਪੌੜੀ ਪ੍ਰਭ ਪਾਸ ਜਾਨਕੀ ਅਰਦਾਸ, ਤੂੰ ਸੱਚਾ ਸਾਈ। ਲੋ ਹੁਣ ਪੌੜੀ ਵਿੱਚ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਨ ਦਾ ਸਾਨੂੰ ਢੰਗ ਤਰੀਕਾ ਸਿਖਾਉਂਦੇ ਨੇ। ਪ੍ਰਭ ਪਾਸ ਜਾਨਕੀ ਅਰਦਾਸ, ਹੇ ਵਾਹਿਗੁਰੂ ਜੀ, ਸਾਡੇ ਜਨਾਂ ਦੀ ਅਰਦਾਸ ਤੁਹਾਡੇ ਪਾਸ ਹੈ, ਤੁਹਾਡੇ ਚਰਨਾਂ ਵਿੱਚ ਹੈ। ਤੂੰ ਸੱਚਾ ਸਾਈਂ, ਕਿਉਂਕਿ ਤੂੰ ਸੱਚਾ ਸਾਈਂ ਮਾਲਕ ਹੈ। ਤੂੰ ਰਖਵਾਲਾ ਸਦਾ ਸਦਾ ਹਉਂ ਤੁਧ ਧਿਆਈ। ਹੇ ਵਾਹਿਗੁਰੂ ਜੀ, ਤੂੰ ਸਦਾ ਸਦਾ ਸਾਡਾ ਰਖਵਾਲਾ ਹੈ, ਤਿੱਥੇ ਤੂੰ ਸਮਰੱਥ, ਜਿੱਥੇ ਕੋਈ ਨਾ ਹੈ ਉਥੇ ਤੇਰੀ ਰੱਖ, ਅਗਨੀ ਉਧਰ ਮਾਹੇ, ਸੁਣ ਕੇ ਜਮ ਕੇ ਦੂਤ ਨਾਏ ਤੇਰੇ ਛੱਡ ਜਾਏ। ਤੂੰ ਉੱਥੇ ਰੱਖਿਆ ਕਰਦਾ ਜਿੱਥੇ ਹੋਰ ਕੋਈ ਵੀ ਨਹੀਂ ਰੱਖਿਆ ਕਰ ਸਕਦਾ, ਮਾਤਾ ਦੇ ਗਰਭ ਦੇ ਵਿੱਚ ਤੇ ਮਰਨ ਤੋਂ ਬਾਅਦ ਅੱਗੇ ਪਰਲੋਕ ਦੇ ਵਿੱਚ। ਤੂੰ ਰਖਵਾਲਾ ਸਦਾ ਸਦਾ, ਤੂੰ ਸਦਾ ਸਦਾ ਰਖਵਾਲਾ ਹੈ। ਹਾਂ ਤੁਧ ਧਿਆਈ, ਇਸੇ ਲਈ ਮੈਂ ਹਮੇਸ਼ਾ ਲਈ ਤੈਨੂੰ ਧਿਆਉਣਾ ਹਾਂ। ਜੀਅ ਜੰਤ ਸਭ ਤੇਰਿਆ, ਤੂੰ ਰਹਿਆ ਸਮਾਏ। ਹੇ ਵਾਹਿਗੁਰੂ ਜੀ, ਜਿਤਨੇ ਵੀ ਛੋਟੇ ਵੱਡੇ ਸੂਖਮ ਜਾਂ ਅਸੂਲ ਜੀਵ ਨੇ, ਸਭ ਤੇਰੇ ਹੀ ਪੈਦਾ ਕੀਤੇ ਹੋਏ ਨੇ। ਤੂੰ ਰਹਿਆ ਸਮਾਈ ਤੇ ਤੂੰ ਸਾਰਿਆਂ ਦੇ ਵਿੱਚ ਹੀ ਸਮਾ ਰਿਹਾ ਹੈ। ਜਿਤਨੇ ਜੀਵ ਜੰਤ ਨੇ, ਕੀੜੀ ਤੋਂ ਲੈ ਕੇ ਹਾਥੀ ਤੱਕ, ਤੂੰ ਸਾਰਿਆਂ ਦੇ ਵਿੱਚ ਹੀ ਵਸ ਰਿਹਾ ਹੈ। ਜੋ ਦਾਸ ਤੇਰੇ ਕੀ ਨਿੰਦਾ ਕਰੇ, ਤਿਸ ਮਾਰ ਪਚਾਏ। ਹੇ ਵਾਹਿਗੁਰੂ, ਜੋ ਤੇਰੇ ਦਾਸ ਦੀ ਨਿੰਦਿਆ ਕਰੇ, ਤਿਸ ਮਾਰ ਪਚਾਈ, ਤੂੰ ਉਸਨੂੰ ਮਾਰ ਕੇ ਪਚਾਈ ਖਤਮ ਕਰ ਦੇਣਾ, ਉਸਨੂੰ ਮਾਰ ਕੇ ਦਫ਼ਾ ਕਰ ਦੇਣਾ। ਜਿਵੇਂ ਕਿ ਬਾਣੀ ਵਿੱਚ ਸਤਿਗੁਰੂ ਮਹਾਰਾਜ ਨੇ ਬਹੁਤ ਜਗ੍ਹਾ 'ਤੇ ਇਹ ਬਚਨ ਲਿਖੇ ਹਨ, ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਉ, ਤੁਰ ਤੂੰ ਰੱਖਦਾ ਆਇਆ, ਪ੍ਰਹਿਲਾਦ ਜਨ ਤੁਧ ਰੱਖ ਲਏ ਹਰ ਜੀਉ, ਹਰਨਾਕਸ਼ ਮਾਰ ਪਚਾਇਆ। ਹਰਨਾਕਸ਼ ਉਹ ਪ੍ਰਹਿਲਾਦ ਦਾ ਭਾਵੇਂ ਪਿਤਾ ਸੀ, ਪਰ ਉਹਦਾ ਜਾਨੀ ਦੁਸ਼ਮਣ ਬਣ ਚੁੱਕਿਆ ਸੀ, ਅਤੇ ਵਾਹਿਗੁਰੂ ਪਰਮੇਸ਼ਰ ਨੇ ਹਰਨਾਕਸ਼ ਨੂੰ ਮਾਰ ਕੇ ਅਤੇ ਪ੍ਰਹਿਲਾਦ ਦਾ ਉਧਾਰ ਕੀਤਾ। ਜੋ ਦਾਸ ਤੇਰੇ ਕੀ ਨਿੰਦਾ ਕਰੇ, ਜੋ ਤੇਰੇ ਦਾਸਾਂ ਦੀ ਨਿੰਦਿਆ ਕਰੇ, ਤੂੰ ਉਸਨੂੰ ਮਾਰ ਕੇ ਪਚਾਈ ਖਤਮ ਕਰ ਦੇਣਾ ਹੈ। ਚਿੰਤਾ ਛੱਡ ਅਚਿੰਤ ਰਹੋ, ਨਾਨਕ ਲੱਗ ਪਾਏ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ, ਸਭ ਚਿੰਤਾ ਫਿਕਰ ਛੱਡ ਕੇ ਨਾਨਕ ਲੱਗ ਪਾਏ, ਤੁਸੀਂ ਬਈ ਵਾਹਿਗੁਰੂ ਦੇ ਚਰਨੀ ਲੱਗ ਜਾਓ, ਤੇ ਉਸ ਵਾਹਿਗੁਰੂ ਦੇ ਚਰਨੀ ਲਾ ਕੇ ਅਚਿੰਤ ਰਹੋ, ਫਿਰ ਸਭ ਚਿੰਤਾ ਤੋਂ ਮੁਕਤ ਹੋ ਕੇ ਰਹੋ, ਨਿਸ਼ਚਿੰਤ ਹੋ ਕੇ ਰਹੋ, ਕਿਉਂਕਿ ਸਭ ਚਿੰਤਾ ਛੱਡ ਕੇ ਜਦੋਂ ਵਾਹਿਗੁਰੂ ਦੇ ਚਰਨੀ ਲੱਗ ਗਏ, ਫਿਰ ਤੁਹਾਨੂੰ ਫਿਕਰ ਕਰਨ ਦੀ ਕੋਈ ਲੋੜ ਹੀ ਨਹੀਂ ਰਹੇਗੀ। ਜਿਸਦਾ ਸਾਹਿਬ ਡਾਢਾ ਹੋਏ, ਤਿਸ ਨੂੰ ਮਾਰ ਨਾ ਸਕੇ ਕੋਈ। ਕਹੋ ਨਾਨਕ, ਜਿਨ ਠਾਕੁਰ ਪਾਇਆ, ਸਭ ਕੁਛ ਤਿਸਕੇ ਗ੍ਰਹਿ ਮੈਂ ਆਇਆ। ਜਦੋਂ ਪਰਮੇਸ਼ਰ ਮਿਲ ਜਾਂਦਾ ਹੈ, ਤੇ ਫਿਰ ਕੋਈ ਹੋਰ ਚਿੰਤਾ ਕਰਨ ਵਾਲੀ ਗੱਲ ਨਹੀਂ ਰਹਿ ਜਾਂਦੀ। ਇਸੇ ਲਈ ਹਜ਼ੂਰ ਕਹਿੰਦੇ ਨੇ, ਤੁਸੀਂ ਉਸ ਵਾਹਿਗੁਰੂ ਦੇ ਚਰਨੀ ਲਾ ਕੇ ਸਭ ਚਿੰਤਾ ਛੱਡ ਕੇ ਨਿਸ਼ਚਿੰਤ ਹੋ ਕੇ ਰਹੋ। ਸਲੋਕ ਮਹੱਲਾ ਤੀਜਾ, ਆਸਾ ਕਰਤਾ ਜਗ ਮੋਆ, ਆਸਾ ਮਰੈ ਨਾ ਜਾਏ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਹੁਣ 22ਵੇਂ ਅਖੀਰਲੇ ਸਲੋਕ ਦੇ ਵਿੱਚ ਉਚਾਰਨ ਕਰਦੇ ਹਨ, ਆਸਾ ਕਰਤਾ ਜਗ ਮੋਆ, ਸਾਰਾ ਸੰਸਾਰ ਆਸਾ ਕਰਦਾ ਹੋਇਆ ਹੀ ਮੋਆ ਦਾ ਅਰਥ ਮਰ ਜਾਂਦਾ, ਆਸਾ ਮਰੈ ਨਾ ਜਾਏ। ਇਹ ਆਸਾ ਨਾ ਤੇ ਕਿਸੇ ਦੀ ਮਰਦੀ ਹੈ, ਤੇ ਨਾ ਹੀ ਇਹ ਕਦੇ ਜਾਏ, ਕਦੇ ਛੱਡ ਕੇ ਜਾਂਦੀ ਹੈ। ਹਰ ਆਦਮੀ ਕਿਸੇ ਨਾ ਕਿਸੇ ਆਸਾ ਦੇ ਵਿੱਚ ਹੀ ਜਿਉਂ ਰਿਹਾ ਹੈ, ਕਿਉਂਕਿ ਇਹ ਵੀ ਤਾਂ ਇੱਕ ਕਹਾਵਤ ਬਣੀ ਹੋਈ ਹੈ, ਜਬ ਲਗ ਸਾਸ ਤਬ ਲਗ ਆਸ। ਜਿੰਨਾ ਚਿਰ ਤੱਕ ਮਨੁੱਖ ਦੇ ਸਵਾਸ ਵਗਦੇ ਨੇ, ਕੋਈ ਨਾ ਕੋਈ ਆਸ ਮੰਡੇ ਵਿੱਚ ਉਹਦੇ ਪੈਦਾ ਹੁੰਦੀ ਹੀ ਰਹਿੰਦੀ ਹੈ। ਜੀਵੇ ਆਸਾ ਮਰੇ ਨਿਰਾਸਾ, ਇਹ ਵੀ ਇੱਕ ਪੰਜਾਬੀ ਦੀ ਕਹਾਵਤ ਹੈ। ਇਸੇ ਲਈ ਹਜ਼ੂਰ ਕਹਿੰਦੇ, ਆਸਾ ਕਰਦਾ ਹੋਇਆ ਸਾਰਾ ਸੰਸਾਰ ਮਰ ਜਾਂਦਾ ਹੈ, ਪਰ ਇਹ ਆਸਾ ਕਿਸੇ ਦੀ ਮਰਦੀ ਨਹੀਂ, ਨਾ ਹੀ ਛੱਡ ਕੇ ਜਾਂਦੀ ਹੈ। ਨਾਨਕ ਆਸਾ ਪੂਰੀਆਂ, ਸੱਚੇ ਸਿਉਂ ਚਿਤ ਲਾਏ। ਧੰਨ ਗੁਰੂ ਨਾਨਕ ਦੇਵ ਮਹਾਰਾਜ ਫਰਮਾਉਂਦੇ ਹਨ, ਗੁਰਮੁਖੋ, ਉਹਨਾਂ ਦੀਆਂ ਸਭ ਆਸਾ ਪੂਰਨ ਹੋ ਜਾਂਦੀਆਂ ਨੇ, ਸੱਚੇ ਸਿਉਂ ਚਿਤ ਲਾਏ, ਜਿਹੜੇ ਸੱਚੇ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਆਪਣਾ ਚਿੱਤ ਜੋੜ ਲੈਂਦੇ ਨੇ। ਇਹਦਾ ਮਤਲਬ ਇਹ ਹੈ, ਹਰ ਆਦਮੀ ਦੇ ਮਨ ਦੇ ਵਿੱਚ ਆਸਾ ਤਾਂ ਜ਼ਰੂਰ ਹੁੰਦੀ ਹੀ ਹੁੰਦੀ ਹੈ। ਮਨੁੱਖ ਮਰ ਜਾਂਦਾ ਪਰ ਆਸਾ ਨਹੀਂ ਮਰਦੀ। ਹਾਂ, ਸਤਿਗੁਰੂ ਕਹਿੰਦੇ ਨੇ, ਜੇ ਤੁਸੀਂ ਆਪਣੀਆਂ ਆਸਾ ਪੂਰੀਆਂ ਕਰਨਾ ਚਾਹੁੰਦੇ ਹੋ, ਤੇ ਫਿਰ ਸੱਚੇ ਵਾਹਿਗੁਰੂ ਦੇ ਨਾਲ ਚਿੱਤ ਜੋੜੋ, ਉਹਦਾ ਸਿਮਰਨ ਕਰੋ, ਤੇ ਅਕਾਲ ਪੁਰਖ ਵਾਹਿਗੁਰੂ ਤੁਹਾਡੀਆਂ ਸਭ ਆਸਾ ਪੂਰਨ ਕਰ ਸਕਦਾ ਹੈ, ਕਿਉਂਕਿ ਸਤਿਗੁਰੂ ਦੇ ਬਚਨ ਨੇ, ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੇ ਵਸ ਹੈ ਕਾਮ ਧਿਨਾ, ਸੋ ਐਸਾ ਹਰ ਧਿਆਈਆ ਮੇਰੇ ਜੀਅੜੇ, ਤਾਂ ਸਰਬ ਸੁਖ ਪਾਵੇ ਹੈ ਮੇਰੇ ਮਨ। ਉਹ ਅਕਾਲ ਪੁਰਖ ਵਾਹਿਗੁਰੂ ਸਭ ਇੱਛਾ ਪੂਰੀਆਂ ਕਰਨ ਵਾਲਾ ਹੈ। ਜਦੋਂ ਅਸੀਂ ਉਹਦਾ ਸਿਮਰਨ ਕਰਾਂਗੇ, ਤੇ ਉਹ ਵਾਹਿਗੁਰੂ ਸਾਡੀਆਂ ਸਭ ਇੱਛਾ ਪੂਰੀਆਂ ਕਰ ਦਿੰਦਾ ਹੈ। ਸੰਤੋ ਹਰ 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 ਆਰਾਧ ਹੋ, ਹਰ ਆਰਾਧ ਸਭੋ ਕਿਛ ਪਾਈਐ, ਕਾਰਜ ਸਗਲੇ ਸਦ ਹੋ। ਹਜ਼ੂਰ ਕਹਿੰਦੇ ਨੇ, ਵਾਹਿਗੁਰੂ ਦਾ ਸਿਮਰਨ ਕਰੋ, ਵਾਹਿਗੁਰੂ ਦਾ ਸਿਮਰਨ ਕਰਕੇ ਸਭ ਕੁਝ ਪ੍ਰਾਪਤ ਹੁੰਦਾ। ਇਸੇ ਲਈ ਹਜ਼ੂਰ ਕਹਿੰਦੇ ਨੇ, ਨਾਨਕ ਆਸਾ ਪੂਰੀਆਂ, ਸੱਚੇ ਸਿਉਂ ਚਿਤ ਲਾਏ। ਗੁਰਬਾਣੀ ਵਿੱਚ ਦੋ ਭਗਤਾਂ ਦਾ ਵਿਸ਼ੇਸ਼ ਕਰਕੇ ਜ਼ਿਕਰ ਆਇਆ ਹੈ, ਰਾਮ ਜਪਹੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਧਰੂ ਭਗਤ 5 ਸਾਲ ਦੀ ਉਮਰ ਹੈ, ਖੇਡਦਾ ਖੇਡਦਾ ਪਿਤਾ ਦੀ ਗੋਦੀ ਵਿੱਚ ਜਾ ਬੈਠਾ। ਮਤਰੀ ਮਾਂ ਆਈ, ਉਸਨੇ ਬਾਹੋਂ ਪਕੜ ਕੇ ਪਿਤਾ ਦੀ ਗੋਦੀ ਵਿੱਚੋਂ ਉਠਾ ਦਿੱਤਾ ਤੇ ਪ੍ਰਹਿਲਾਦ ਹੌਂਕੇ ਲੈਂਦਾ ਰੋਂਦਾ ਹੋਇਆ ਆਪਣੀ ਮਾਂ ਕੋਲ ਆਇਆ ਤੇ ਮਾਂ ਨੂੰ ਪੁੱਛਣ ਲੱਗਿਆ, ਮਾਂ ਤੂੰ ਪਟਰਾਣੀ ਹੈ ਕਿ ਨੌਕਰਾਣੀ ਹੈ? ਤਾਂ ਅੱਗੋਂ ਮਾਂ ਨੇ ਜਵਾਬ ਦਿੱਤਾ, ਕਹਿਣ ਲੱਗੀ ਮੈਂ ਹੈ ਤੇ ਪਟਰਾਣੀ, ਪਰ ਮੈਂ ਕੋਈ ਪੁੰਨ ਕਰਮ ਨਹੀਂ ਕੀਤਾ, ਨਾਮ ਨਹੀਂ ਜਪਿਆ, ਭਗਤੀ ਨਹੀਂ ਕੀਤੀ, ਇਸ ਲਈ ਪਟਰਾਣੀ ਹੁੰਦਿਆਂ ਹੋਇਆਂ ਮੇਰੇ ਨਾਲ ਸਲੂਕ ਨੌਕਰਾਣੀਆਂ ਵਾਲਾ ਹੋ ਰਿਹਾ, ਗੁਲਾਮਾਂ ਵਾਲਾ ਹੋ ਰਿਹਾ, ਕਿਉਂਕਿ ਹੁਣ ਤੇਰਾ ਪਿਤਾ ਰਾਜਾ ਮਤਰੇਈ ਦੇ ਵਸ ਹੋਇਆ ਹੋਇਆ, ਜਿਵੇਂ ਉਹ ਕਹਿੰਦੀ ਹੈ ਉਵੇਂ ਉਹ ਕਰਦਾ ਹੈ। ਇੰਨੀ ਗੱਲ ਸੁਣ ਕੇ ਧਰੂ ਨੇ ਪੁੱਛਿਆ, ਮਾਂ ਮੈਨੂੰ ਇਹ ਦੱਸ, ਰਾਜ ਦਾ ਹੱਕ ਕਿਸ ਦਾ ਹੁੰਦਾ? ਤੇ ਮਾਂ ਕਹਿਣ ਲੱਗੀ, ਪੁੱਤਰ, ਰਾਜ ਦਾ ਹੱਕ ਤੇ ਪਟਰਾਣੀ ਦੇ ਪੁੱਤਰ ਦਾ ਹੀ ਹੁੰਦਾ, ਜਿਹੜਾ ਪਟਰਾਣੀ ਦੇ ਘਰ ਪੁੱਤਰ ਪੈਦਾ ਹੋਵੇ ਉਹੀ ਰਾਜ ਦਾ ਹੱਕਦਾਰ ਹੁੰਦਾ। ਇਹ ਗੱਲ ਸੁਣ ਕੇ ਫਿਰ ਪ੍ਰਹਿਲਾਦ ਧਰੂ ਕਹਿਣ ਲੱਗਾ, ਮਾਂ ਜੇ ਤੂੰ ਪਟਰਾਣੀ ਹੈ, ਮੈਂ ਤੇਰਾ ਪੁੱਤਰ ਹਾਂ, ਰਾਜ ਦਾ ਹੱਕ ਤੇ ਫਿਰ ਮੇਰਾ ਹੀ ਬਣਦਾ ਨਾ? ਉਹ ਕਹਿੰਦੀ ਹਾਂ ਤੇਰਾ ਹੀ ਬਣਦਾ। ਤੇ ਫਿਰ ਕਹਿਣ ਲੱਗਾ, ਕਿਸ ਉਦਮ ਤੇ ਰਾਜ ਮਿਲੇ, ਸਤਰੂ ਤੇ ਸਭ ਹੋਵਨ ਮੀਤਾ, ਮਾਂ ਤੂੰ ਹੀ ਮੇਰੀ ਹੁਣ ਗੁਰੂ ਹੈ, ਤੂੰ ਹੀ ਮੇਰੀ ਮੁਰਸ਼ਦ ਹੈ, ਤੂੰ ਹੀ ਮੇਰਾ ਟੀਚਰ ਹੈ, ਹੁਣ ਤੂੰ ਦੱਸ ਮੈਨੂੰ ਰਾਜ ਕਿਵੇਂ ਮਿਲ ਸਕਦਾ? ਤੇ ਸਿਆਣੀ ਮਾਂ ਕਹਿਣ ਲੱਗੀ, ਪੁੱਤਰ ਪਰਮੇਸ਼ਰ ਆਰਾਧੀ ਹੈ, ਜਿੱਦੋਂ ਹੋਈ ਹੈ ਪਤ ਉਤਪਨੀਤਾ, ਤੂੰ ਵਾਹਿਗੁਰੂ ਦਾ ਸਿਮਰਨ ਕਰ, ਤੈਨੂੰ ਵਾਹਿਗੁਰੂ ਸਭ ਕੁਝ ਦੇਵੇਗਾ। ਜਦੋਂ ਇੰਨੀ ਗੱਲ ਮਾਂ ਦੇ ਕੋਲੋਂ ਸੁਣੀ ਤੇ ਸਾਰੀ ਰਾਤ ਧਰੂ ਨੂੰ ਨੀਂਦ ਨਾ ਆਈ। 5 ਸਾਲ ਦੀ ਉਮਰ ਸੀ, 5 ਸਾਲ ਕੋ ਨਾ ਧਰੂ ਬਾਰਕ, ਇਹ ਗੁਰਬਾਣੀ ਵਿੱਚ ਲਿਖਿਆ ਹੋਇਆ, 5 ਸਾਲ ਦਾ ਸੀ ਬੱਚਾ। ਧਰੂ ਭਗਤ 5 ਸਾਲ ਦੀ ਉਮਰ ਦੇ ਵਿੱਚ ਆਪਣੀ ਮਾਂ ਦੇ ਕੋਲੋਂ ਇਹ ਗੱਲ ਸੁਣ ਕੇ ਵੀ ਸਿਮਰਨ ਕਰਕੇ ਹੀ ਸਭ ਕੁਝ ਮਿਲਦਾ ਤੇ ਉਹਨੇ ਅੱਧੀ ਰਾਤ ਨੂੰ ਘਰੋਂ ਉੱਠਿਆ, ਕਿਸੇ ਨੂੰ ਨਹੀਂ ਦੱਸਿਆ, ਚੁੱਪ ਚਪੀਤੇ ਦਰਵਾਜ਼ਾ ਖੋਲਿਆ ਤੇ ਜੰਗਲ ਨੂੰ ਤੁਰ ਪਿਆ। ਕਿੰਨਾ ਉਹਨੂੰ ਭਰੋਸਾ ਹੋਵੇਗਾ ਪਰਮੇਸ਼ਰ ਤੇ, ਕਿਹੜਾ 5 ਸਾਲ ਦਾ ਬੱਚਾ ਜਿਹੜਾ ਘਰੋਂ ਬਾਹਰ ਨਿਕਲ ਜਾਵੇ। ਪਰ ਇਹ ਵਾਹਿਗੁਰੂ ਦੀ ਕਿਰਪਾ ਸੀ ਤੇ ਪ੍ਰਹਿਲਾਦ ਜਦੋਂ ਪੱਕੇ ਭਰੋਸੇ ਦੇ ਨਾਲ ਜੰਗਲ ਵੱਲ ਨੂੰ ਤੁਰਿਆ ਤੇ ਦੱਸਦੇ ਨੇ, ਜਦੋਂ ਦਿਨ ਚੜ੍ਹਿਆ ਤੇ ਰਾਜੇ ਦਾ ਪੁੱਤਰ ਗਾਇਬ ਹੋਣ ਦਾ ਸਾਰਿਆਂ ਨੂੰ ਪਤਾ ਲੱਗਿਆ ਤੇ ਸਾਰੇ ਸ਼ਹਿਰ ਦੇ ਵਿੱਚ ਹਾਹਾਕਾਰ ਮੱਚ ਗਈ। ਕਹਿੰਦੇ ਭਾਲੋ, ਰਾਜੇ ਦਾ ਪੁੱਤਰ ਕਿਧਰੇ ਗਾਇਬ ਹੋ ਗਿਆ, ਪਤਾ ਨਹੀਂ ਕੋਈ ਚੁਰਾ ਕੇ ਲੈ ਗਿਆ ਜਾਂ ਕਿੱਧਰ ਚਲਿਆ ਗਿਆ ਹੈ, ਕੁਝ ਪਤਾ ਨਹੀਂ ਸੀ ਲੱਗ ਰਿਹਾ। ਆਖਿਰ ਰਾਜੇ ਨੇ ਬੜੀ ਭਾਲ ਕੀਤੀ ਪਰ ਕੁਝ ਵੀ ਪਤਾ ਨਾ ਲੱਗ ਸਕਿਆ, ਕਿਉਂਕਿ ਪ੍ਰਹਿਲਾਦ ਉਸ ਜੰਗਲ ਦੇ ਵਿੱਚ ਗਿਆ ਜਿੱਥੇ ਕਿਸੇ ਨੂੰ ਪਤਾ ਵੀ ਨਾ ਲੱਗ ਸਕੇ। ਤੇ ਫਿਰ ਰਾਜੇ ਨੇ ਆਪਣੇ ਹੋਰ ਅਹਿਲਕਾਰ ਭੇਜੇ, ਜਾਓ ਜਾ ਕੇ ਮੇਰੇ ਪੁੱਤਰ ਦੀ ਤਲਾਸ਼ ਕਰੋ। ਅਖੀਰ ਜਿਹੜੇ ਸਾਧੂ ਸੰਤਾਂ ਦੇ ਆਸ਼ਰਮ ਸਨ, ਕਿਉਂਕਿ ਉਹ ਜੰਗਲਾਂ ਵਿੱਚ ਰਹਿੰਦੇ ਸਨ, ਉਹਨਾਂ ਦੇ ਕੋਲ ਜਾ ਕੇ ਭਾਲ ਕੀਤੀ ਗਈ। ਅਖੀਰ ਨਾਰਦ ਮੁਨੀ ਨੇ ਆ ਕੇ ਆਖਿਆ, ਬਈ ਮੈਂ ਪਤਾ ਕਰਾਂਗਾ। ਨਾਰਦ ਮੁਨੀ ਨੇ ਆਖਰ ਧਰੂ ਭਗਤ ਨੂੰ ਲੱਭਿਆ ਤੇ ਜਾ ਕੇ ਕਹਿਣ ਲੱਗਾ, ਭਲਿਆ ਲੋਕਾ, ਤੂੰ ਛੋਟੀ ਜਿਹੀ ਉਮਰ ਹੈ ਤੇਰੀ ਖੇਲਣ ਮੱਲਣ ਦੀ, ਤੇ ਤੂੰ ਹੁਣ ਜੰਗਲ ਦੇ ਵਿੱਚ ਆ ਕੇ ਬੈਠ ਗਈਆਂ, ਨਾ ਇੱਥੇ ਕੁਛ ਖਾਣ ਨੂੰ ਨਾ ਪਹਿਨਣ ਨੂੰ ਤੈਨੂੰ ਕਿਸੇ ਨੇ ਦੇਣਾ, ਤੂੰ ਆਪਣੇ ਜਾ ਕੇ ਘਰ ਬੈਠ ਤੇ ਉੱਥੇ ਜਾ ਕੇ ਸਾਰੇ ਆਨੰਦ ਭੋਗ, ਤੂੰ ਇੱਥੇ ਕੀ ਲੈਣਾ? ਜਦੋਂ ਇੰਨੀ ਗੱਲ ਆਖੀ ਧਰੂ ਭਗਤ ਹੈਰਾਨ ਹੋ ਕੇ ਕਹਿਣ ਲੱਗਾ, ਬਈ ਮੈਂ ਤੇ ਸੁਣਿਆ ਸੀ ਤੁਸੀਂ ਇੱਕ ਬਹੁਤ ਵੱਡੇ ਰਿਸ਼ੀ ਹੋ, ਇੱਕ ਭਗਤ ਹੋ ਰੱਬ ਦੇ, ਤੇ ਤੁਸੀਂ ਗੱਲਾਂ ਕਿਹੋ ਜਿਹੀਆਂ ਕਰਦੇ ਹੋ? ਮੈਂ ਤੇ ਘਰ ਦੇ ਜੰਜਾਲ ਛੱਡ ਕੇ ਭਗਤੀ ਕਰਨ ਆਇਆ ਹਾਂ ਤੇ ਤੁਸੀਂ ਮੈਨੂੰ ਫਿਰ ਜੰਜਾਲਾਂ ਦੇ ਵਿੱਚ ਫਸਾਉਣ ਲੱਗੇ ਹੋ। ਜਦੋਂ ਇੰਨੀ ਗੱਲ ਸੁਣੀ ਨਾਰਦ ਹੈਰਾਨ ਹੋ ਗਿਆ, ਕਹਿਣ ਲੱਗਾ, ਇੰਨੀ ਦ੍ਰਿੜਤਾ, ਇੰਨੀ ਸ਼ਰਧਾ, ਭਾਵਨਾ, ਭਰੋਸਾ ਹੱਦ ਹੋ ਗਈ। ਕਹਿਣ ਲੱਗਾ, ਮੈਂ ਤੇ ਤੇਰੀ ਪਰਖੀ ਕਰਦਾ ਸੀ। ਤੇ ਉਸਨੇ ਜਾ ਕੇ ਰਾਜੇ ਨੂੰ ਆਖਿਆ, ਕਹਿਣ ਲੱਗਾ, ਤੇਰਾ ਪੁੱਤਰ ਭਗਤੀ ਕਰ ਰਿਹਾ ਹੈ। ਤੇ ਉਸਦੇ ਪਿਤਾ ਨੇ ਆਖਿਆ, ਜਾਓ ਜਾ ਕੇ ਮੇਰੇ ਪੁੱਤਰ ਨੂੰ ਆਖੋ ਜੇ ਉਹ ਵਾਪਸ ਆ ਜਾਵੇ, ਮੈਂ ਅੱਧਾ ਰਾਜ ਹੁਣੇ ਦੇਣ ਲਈ ਤਿਆਰ ਹਾਂ, ਕਿਉਂਕਿ ਪਟਰਾਣੀ ਦਾ ਪੁੱਤਰ ਜੋ ਸੀ ਤੇ ਜਦੋਂ ਇੰਨੀ ਗੱਲ ਸੁਣੀ ਤੇ ਨਾਰਦ ਮੁਨੀ ਕਹਿਣ ਲੱਗਾ ਵੀ ਚੱਲ ਤੈਨੂੰ ਅੱਧਾ ਰਾਜ ਮਿਲ ਰਿਹਾ ਹੈ, ਤੂੰ ਜਾਕੀ ਅੱਧਾ ਰਾਜ ਲੈ, ਤੂੰ ਇੱਥੇ ਜੰਗਲ ਤੋਂ ਕੀ ਲੈਣਾ। ਧਰੂ ਭਗਤ ਕਹਿਣ ਲੱਗਾ ਮੈਂ ਤੇ ਹਾਲੇ ਭਗਤੀ ਸ਼ੁਰੂ ਹੀ ਕੀਤੀ ਹੈ, ਅੱਧਾ ਰਾਜ ਹੁਣ ਮਿਲਣ ਲੱਗਿਆ ਹੈ, ਤੇ ਜੇ ਮੈਂ ਵਾਹਿਗੁਰੂ ਦੀ ਭਗਤੀ ਕਰਕੇ ਵਾਹਿਗੁਰੂ ਦੀ ਪ੍ਰਸੰਨਤਾ ਪ੍ਰਾਪਤ ਕਰ ਲਈ ਫਿਰ ਤੇ ਮੈਨੂੰ ਹੋਰ ਵੀ ਬਹੁਤ ਕੁਝ ਮਿਲ ਸਕਦਾ, ਇਸ ਲਈ ਮੈਂ ਅੱਧਾ ਰਾਜ ਨਹੀਂ ਹੁਣ ਪੂਰਾ ਹੀ ਲਵਾਂਗਾ। ਇੰਨੀ ਗੱਲ ਕਹਿ ਕੇ ਉਹ ਫਿਰ ਭਗਤੀ ਵਿੱਚ ਲੱਗਿਆ। ਤੇ ਜਦੋਂ 4 ਮਹੀਨੇ ਸਿਰਫ ਧਰੂਪ ਭਗਤ ਨੇ ਭਗਤੀ ਕੀਤੀ, ਕਿਉਂਕਿ ਮਨ ਨਿਰਮਲ ਸੀ, ਬੱਚਿਆਂ ਦੇ ਮਨ ਨਿਰਮਲ ਹੁੰਦੇ ਨੇ, ਨਿਰਵਿਕਾਰ ਹੁੰਦੇ ਨੇ, 4 ਮਹੀਨਿਆਂ ਦੇ ਵਿੱਚ ਹੀ ਕਹਿੰਦੇ ਉਸ ਨੂੰ ਰੱਬ ਨੇ ਦਰਸ਼ਨ ਦਿੱਤੇ। ਧਰੂਪ ਭਗਤ ਨੂੰ ਕਹਿਣ ਲੱਗੇ ਮੰਗ ਜੋ ਮੰਗਣਾ, ਇਹਨੂੰ ਬੋਲਣਾ ਵੀ ਨਾ ਆਵੇ, ਮੰਗਣਾ ਵੀ ਨਾ ਆਵੇ। ਤੇ ਪਰਮੇਸ਼ਰ ਨੇ ਇਹਦੇ ਮੂੰਹ ਮੁਰੇ ਇੱਕ ਸੰਖ ਲਾਇਆ, ਇਹ ਸੰਖ ਉਹ ਸੀ ਜਿਹੜਾ ਬ੍ਰਹਮਾ ਨੂੰ ਦਿੱਤਾ ਗਿਆ ਸੀ, ਤੇ ਜਿਸ ਨੂੰ ਉਹ ਮੂੰਹ ਨੂੰ ਲਾ ਕੇ ਵੇਦ ਉਚਾਰਨ ਕਰਦਾ ਸੀ। ਉਹ ਸੰਖ ਧਰੂਪ ਭਗਤ ਦੇ ਮੂੰਹ ਨੂੰ ਲਾਇਆ ਤੇ ਫਿਰ ਉਹਨੇ ਵਾਹਿਗੁਰੂ ਪਰਮੇਸ਼ਰ ਦੀ ਉਸਤਤ ਕੀਤੀ। ਉਹ ਗਿਆਨ ਦਾ ਸੰਖ ਸੀ, ਤੇ ਜਦੋਂ ਉਸਨੇ ਵਾਹਿਗੁਰੂ ਦੀ ਉਸਤਤ ਕੀਤੀ ਤੇ ਵਾਹਿਗੁਰੂ ਪਰਮੇਸ਼ਰ ਕਹਿਣ ਲੱਗਾ ਮੰਗ ਜੋ ਮੰਗਣਾ। ਕਹਿੰਦਾ ਮਹਾਰਾਜ ਤੁਹਾਡੇ ਦਰਸ਼ਨ ਕਰਕੇ ਸਭ ਭੁੱਖਾਂ ਲੈ ਗਈਆਂ ਨੇ, ਨਾਨਕ ਆਸਾ ਪੂਰੀਆਂ ਸੱਚੇ ਸਿਉਂ ਚਿਤ ਲਾਏ, ਹੁਣ ਕੋਈ ਇੱਛਾ ਨਹੀਂ ਰਹੀ। ਵਾਹਿਗੁਰੂ ਪਰਮੇਸ਼ਰ ਕਹਿਣ ਲੱਗਾ ਨਹੀਂ, ਤੇਰੇ ਮਨ ਦੇ ਵਿੱਚ ਕੋਈ ਇੱਛਾ ਸੀ ਜਦੋਂ ਤੂੰ ਤੁਰਿਆ ਭਗਤੀ ਕਰਨ, ਉਹ ਮੰਗ ਜੋ ਤੇਰੀ ਇੱਛਾ ਸੀ। ਕਹਿਣ ਲੱਗਾ ਮਹਾਰਾਜ ਹੁਣ ਤੇ ਰਾਜ ਦੀ ਇੱਛਾ ਵੀ ਖਤਮ ਹੋ ਗਈ, ਕਿਰਪਾ ਕਰੋ, ਬਸ ਹੁਣ ਤੇ ਅਮਰ ਪਦਵੀ ਬਖਸ਼ਿਸ਼ ਕਰੋ। ਤੇ ਵਾਹਿਗੁਰੂ ਪਰਮੇਸ਼ਰ ਨੇ ਪ੍ਰਸੰਨ ਹੋ ਕੇ ਆਖਿਆ ਤੈਨੂੰ ਰਾਜ ਵੀ ਦਿੱਤਾ, ਤੈਨੂੰ ਅਮਰ ਪਦਵੀ ਵੀ ਦਿੱਤੀ, ਦੋਵੇਂ ਭੋਗ ਤੇ ਮੋਖ ਦੋਵੇਂ ਦਾਤਾਂ ਤੈਨੂੰ ਬਖਸ਼ਿਸ਼ ਕੀਤੀਆਂ। ਤੇ ਧਰੂਪ ਭਗਤ ਬੜਾ ਖੁਸ਼ ਹੋਇਆ। ਤੇ ਫਿਰ ਦੱਸਦੇ ਨੇ ਰਾਜੇ ਨੂੰ ਜਦੋਂ ਪਤਾ ਲੱਗਿਆ ਵੀ ਮੇਰਾ ਪੁੱਤਰ ਭਗਤੀ ਕਰਕੇ ਤੇ ਰੱਬ ਤੋਂ ਅਸੀਸ ਲੈ ਕੇ ਵਾਪਸ ਆਇਆ, ਤੇ ਫਿਰ ਰਾਜੇ ਨੇ ਉਸਦਾ ਬਹੁਤ ਸ਼ਾਹੀ ਢੰਗ ਦੇ ਨਾਲ ਸਵਾਗਤ ਵੀ ਕੀਤਾ ਤੇ ਨਾਲ ਉਸਨੂੰ ਰਾਜ ਭਾਗ ਵੀ ਦੇ ਦਿੱਤਾ, ਤੇ ਨਾਲ ਧਰਮ ਦਾ ਰਾਜ ਕਰਕੇ ਫਿਰ ਅਮਰ ਪਦਵੀ ਵੀ ਪ੍ਰਾਪਤ ਕਰ ਲਈ। ਇਸੇ ਲਈ ਹਜ਼ੂਰ ਕਹਿੰਦੇ ਨੇ ਬਈ ਤੁਸੀਂ ਵਾਹਿਗੁਰੂ ਦੇ ਨਾਲ ਚਿੱਤ ਜੋੜੋ, ਵਾਹਿਗੁਰੂ ਦਾ ਸਿਮਰਨ ਕਰੋ, ਇਹਦੇ ਨਾਲ ਸਭ ਆਸਾਂ ਪੂਰਨ ਹੁੰਦੀਆਂ ਹਨ। ਮਹੱਲਾ ਤੀਜਾ, ਆਸਾ ਮਨਸਾ ਮਰ ਜਾਏ ਸੀ, ਜਿਨ ਕੀਤੀ ਸੋ ਲੈ ਜਾਏ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਆਸਾ ਮਨਸਾ ਮਰ ਜਾਏ ਸੀ, ਇਹ ਆਸਾ ਤੇ ਮਨਸਾ ਵਾਸ਼ਨਾ ਉਦੋਂ ਇਹ ਮਰ ਕੇ ਜਾਂਦੀ ਹੈ ਜਿਨ ਕੀਤੀ ਸੋ ਲੈ ਜਾਏ, ਜਿਸ ਵਾਹਿਗੁਰੂ ਨੇ ਇਹ ਆਸਾ ਪੈਦਾ ਕੀਤੀ ਹੈ ਜਦੋਂ ਉਹੀ ਇਸ ਨੂੰ ਲੈ ਜਾਵੇ। ਇਹਦਾ ਮਤਲਬ ਇਹ ਹੈ ਵੀ ਹਰ ਜੀਵ ਜਦੋਂ ਪੈਦਾ ਹੁੰਦਾ ਹੈ ਨਾ, ਤੇ ਉਹਦੇ ਮਨ ਦੇ ਵਿੱਚ ਕੋਈ ਨਾ ਕੋਈ ਆਸਾ ਕੋਈ ਇੱਛਾ ਤੇ ਹੁੰਦੀ ਗਈ ਹੈ, ਔਰ ਉਹ ਇੱਛਾ ਨੂੰ ਲੈ ਕੇ ਹੀ ਇਹ ਮਨੁੱਖ ਸੰਸਾਰ ਦੇ ਵਿੱਚ ਆਉਂਦਾ, ਤੇ ਉਹ ਆਸਾ ਨੂੰ ਪੈਦਾ ਕਰਨ ਵਾਲਾ ਵਾਹਿਗੁਰੂ ਪਰਮੇਸ਼ਰ ਹੀ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ ਜਦੋਂ ਜਿਸਨੇ ਆਸਾ ਪੈਦਾ ਕੀਤੀ ਉਹੀ ਇਸ ਨੂੰ ਲੈ ਜਾਵੇ, ਤੇ ਫਿਰ ਹੀ ਇਹ ਬੁੱਧੀ ਦੀ ਆਸਾ ਖਤਮ ਹੁੰਦੀ ਹੈ, ਨਹੀਂ ਇਹ ਵਰਨਾ ਕਿਸੇ ਦੀ ਆਸਾ ਖਤਮ ਨਹੀਂ ਹੁੰਦੀ। ਨਾਨਕ ਨਿਹਚਲ ਕੋ ਨਹੀਂ ਬਾਜਹੁ ਹਰ ਕੈ ਨਾਏ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਵਾਹਿਗੁਰੂ ਦੇ ਨਾਮ ਦੀ ਕਮਾਈ ਤੋਂ ਬਿਨਾਂ ਕੋਈ ਵੀ ਸੰਸਾਰ ਦੇ ਵਿੱਚ ਅਚਲ ਨਹੀਂ ਹੋ ਸਕਦਾ, ਕੋਈ ਅਚਲ ਪਦਵੀ ਨਹੀਂ ਪ੍ਰਾਪਤ ਕਰ ਸਕਦਾ। ਦੇਖ ਲਓ ਧਰੂਪ ਭਗਤ ਨੇ ਵੀ ਵਾਹਿਗੁਰੂ ਦਾ ਨਾਮ ਜਪ ਕੇ ਨਿਸਕੰਟਕ ਰਾਜ ਤੇ ਅਮਰ ਪਦਵੀ ਪ੍ਰਾਪਤ ਕੀਤੀ ਸੀ, ਇਸ ਲਈ ਨਾਮ ਤੋਂ ਬਿਨਾਂ ਤੇ ਕੋਈ ਵੀ ਅਚਲ ਪਦਵੀ ਨੂੰ ਨਹੀਂ ਪ੍ਰਾਪਤ ਕਰ ਸਕਦਾ। ਪੌੜੀ ਆਪੇ ਜਗਤ ਉਪਾਇਓਨ ਕਰ ਪੂਰਾ ਥਾਟ। ਹੁਣ ਪੌੜੀ ਵਿੱਚ ਧੰਨ ਗੁਰੂ ਅਮਰਦਾਸ ਮਹਾਰਾਜ ਫਰਮਾਉਂਦੇ ਹਨ ਉਸ ਅਕਾਲ ਪੁਰਖ ਵਾਹਿਗੁਰੂ ਨੇ ਕਰ ਪੂਰਾ ਥਾਟ, ਐਨ ਪੂਰਾ ਥਾਟ ਠਾਠ ਬਣਾ ਕੇ, ਠਾਠ ਕਹਿੰਦੇ ਨੇ ਵੀ ਹਰ ਸਾਜੋ ਸਾਮਾਨ ਤਿਆਰ ਕਰਕੇ ਸੰਪੂਰਨ ਕਰਕੇ ਐਨ ਪੂਰਾ ਠਾਠ ਬਣਾ ਕੇ ਉਸ ਵਾਹਿਗੁਰੂ ਨੇ ਸਾਰੇ ਸੰਸਾਰ ਨੂੰ ਪੈਦਾ ਕੀਤਾ ਹੈ। ਇਹਦਾ ਮਤਲਬ ਇਹ ਹੈ ਵੀ ਉਸ ਵਾਹਿਗੁਰੂ ਪਰਮੇਸ਼ਰ ਨੇ ਕਿਸੇ ਵੀ ਚੀਜ਼ ਦੀ ਜਿਹੜੀ ਜ਼ਰੂਰਤ ਸੀ ਉਹਨੂੰ ਸੰਸਾਰ ਦੇ ਵਿੱਚ ਪਹਿਲਾਂ ਹੀ ਬਣਾਇਆ, ਪੂਰਾ ਠਾਠ ਬਣਾ ਕੇ ਫਿਰ ਹੀ ਸੰਸਾਰ ਦੀ ਰਚਨਾ ਕੀਤੀ। ਕੋਈ ਇਹੋ ਜਿਹੀ ਵਸਤੂ ਨਹੀਂ ਜਿਸ ਨੂੰ ਆਪਾਂ ਬੇਲੋੜੀ ਸਮਝ ਲਈਏ ਜਾਂ ਵਾਧੂ ਸਮਝ ਲਈਏ, ਇਹੋ ਜਿਹੀ ਕੋਈ ਚੀਜ਼ ਵਾਹਿਗੁਰੂ ਨੇ ਨਹੀਂ ਪੈਦਾ ਕੀਤੀ ਜਿਹੜੀ ਕੋਈ ਵਾਧੂ ਹੋਵੇ ਤੇ ਬੇਲੋੜੀ ਹੋਵੇ। ਉਸ ਵਾਹਿਗੁਰੂ ਨੇ ਜੋ ਵੀ ਚੀਜ਼ ਬਣਾਈ ਹੈ ਔਰ ਉਹਦਾ ਕੋਈ ਨਾ ਕੋਈ ਮੰਤਵ ਜ਼ਰੂਰ ਹੈ। ਠੀਕ ਹੈ, ਭਾਵੇਂ ਕਈ ਵਾਰੀ ਅਸੀਂ ਸਮਝ ਲੈਂਦੇ ਹਾਂ ਵੀ ਆਹ ਜਿਹੜੇ ਕੋਈ ਸੱਪ ਨੇ, ਜ਼ਹਿਰੀਲੇ ਜੀਵ ਨੇ, ਬਿੱਛੂ ਆਦਿਕ ਨੇ, ਇਹਨਾਂ ਦੀ ਕੀ ਲੋੜ ਸੀ। ਪਰ ਜਦੋਂ ਆਪਾਂ ਬਰੀਕੀ ਨਾਲ ਵਿਚਾਰ ਕਰਦੇ ਹਾਂ ਕਿ ਐਸੀਆਂ ਬਿਮਾਰੀਆਂ ਨੇ ਵੀ ਜਿਨ੍ਹਾਂ ਦਾ ਇਲਾਜ ਇਹਨਾਂ ਦੀ ਜ਼ਹਿਰ ਦੇ ਨਾਲ ਹੀ ਹੁੰਦਾ, ਇਸ ਲਈ ਕੋਈ ਵਾਧੂ ਚੀਜ਼ ਨਹੀਂ ਵਾਹਿਗੁਰੂ ਨੇ ਪੈਦਾ ਕੀਤੀ। ਜ਼ਹਿਰ ਵੀ ਹੈ ਤੇ ਚਾਹੇ ਹੋਰ ਵੀ ਬੇਲੋੜੀਆਂ ਚੀਜ਼ਾਂ ਆਪਾਂ ਵੇਖਦੇ ਹਾਂ, ਪਰ ਉਹਦਾ ਕੋਈ ਨਾ ਕੋਈ ਮੰਤਵ ਜ਼ਰੂਰ ਹੋਵੇਗਾ। ਇਹ ਤੇ ਹੁਣ ਤੁਸੀਂ ਡਾਕਟਰਾਂ ਨੂੰ, ਸਾਇੰਸਦਾਨਾਂ ਨੂੰ ਪੁੱਛੋ, ਉਹ ਤੇ ਹੁਣ ਚੂਹਿਆਂ ਤੇ ਵੀ, ਹੋਰ ਕੁੱਤੇ ਬਿੱਲੀਆਂ ਤੇ ਵੀ, ਜਾਨਵਰਾਂ ਤੇ ਰਿਸਰਚ ਕਰਦੇ ਨੇ ਕਿ ਇਹੋ ਜਿਹੇ ਉਹਨਾਂ ਦੇ ਵਿੱਚੋਂ ਸਾਨੂੰ ਚੀਜ਼ਾਂ ਤੇ ਤੱਤ ਮਿਲਦੇ ਨੇ ਜਿਹੜੀਆਂ ਮਨੁੱਖ ਨੂੰ ਲੋੜੀਂਦੀਆਂ ਨੇ। ਇਸੇ ਲਈ ਹਜ਼ੂਰ ਕਹਿੰਦੇ ਨੇ ਉਸ ਵਾਹਿਗੁਰੂ ਪਰਮੇਸ਼ਰ ਨੇ ਵੀ ਪੂਰਾ ਠਾਠ ਬਣਾ ਕੇ ਸਾਰੇ ਸੰਸਾਰ ਨੂੰ ਪੈਦਾ ਕੀਤਾ। ਆਪੇ ਸਾਹੋ ਆਪੇ ਵਣਜਾਰਾ, ਆਪੇ ਹੀ ਹਰ ਹਾਟ। ਉਹ ਅਕਾਲ ਪੁਰਖ ਵਾਹਿਗੁਰੂ ਆਪੇ ਸ਼ਾਹ ਹੈ ਤੇ ਆਪ ਹੀ ਵਣਜਾਰਾ ਹੈ, ਆਪੇ ਗੁਰੂ ਰੂਪੀ ਸ਼ਾਹ ਹੈ ਤੇ ਆਪੇ ਸਿੱਖ ਰੂਪ ਵਣਜਾਰਾ ਹੈ, ਆਪੇ ਹੀ ਹਰ ਹਾਟ ਤੇ ਵਾਹਿਗੁਰੂ ਆਪ ਹੀ ਹੱਟ ਹੈ। ਹੱਟ ਕੀ ਸਾਧ ਸੰਗਤ, ਆ ਗੁਰੂ ਕਾ ਘਰ ਇਹ ਹੱਟ ਹੈ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਸੁਲਤਾਨਪੁਰ ਦੇ ਅੰਦਰ ਨਵਾਬ ਦੌਲਤ ਖਾਨ ਦਾ ਮੋਦੀ ਖਾਨਾ ਚਲਾਇਆ ਤੇ ਜਿਸ ਨੂੰ ਉਸ ਵੇਲੇ ਲੋਕ ਹੱਟ ਸਾਹਿਬ ਕਹਿੰਦੇ ਸਨ, ਤੇ ਹੁਣ ਉਸ ਥਾਂ ਤੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਜਿਸ ਦਾ ਨਾਮ ਹੀ ਹੱਟ ਸਾਹਿਬ ਸੰਗਤਾਂ ਲੈਂਦੀਆਂ ਨੇ। ਹਜ਼ੂਰ ਕਹਿੰਦੇ ਨੇ ਇਉਂ ਉਹ ਵਾਹਿਗੁਰੂ ਆਪੇ ਸ਼ਾਹ ਗੁਰੂ ਹੈ, ਆਪੇ ਵਣਜਾਰਾ ਸਿੱਖ ਹੈ ਤੇ ਆਪੇ ਸਾਧ ਸੰਗਤ ਰੂਪਾਈ ਹੱਟ ਹੈ। ਆਪੇ ਸਾਗਰ ਆਪੇ ਬੋਹਿਥਾ, ਆਪੇ ਹੀ ਖੇਵਾਟ। ਉਹ ਅਕਾਲ ਪੁਰਖ ਵਾਹਿਗੁਰੂ ਆਪ ਹੀ ਸਾਗਰ ਸਮੁੰਦਰ ਹੈ ਤੇ ਆਪ ਹੀ ਬੋਹਿਤਾ ਜਹਾਜ਼ ਹੈ, ਆਪੇ ਹੀ ਖੇਵਾਟ ਤੇ ਆਪ ਹੀ ਖੇਵਾਟ ਦਾ ਅਰਥ ਮਲਾਹ ਹੈ। ਸਭ ਕੁਝ ਆਪ ਹੀ ਹੈ, ਸੰਸਾਰ ਰੂਪੀ ਸਮੁੰਦਰ ਵੀ ਆਪ ਹੈ, ਨਾਮ ਰੂਪੀ ਜਹਾਜ਼ ਵੀ ਆਪ ਹੈ ਤੇ ਖੇਵਟ ਮਲਾ ਗੁਰੂ ਵੀ ਆਪ ਹੈ। ਆਪੇ ਗੁਰ ਚੇਲਾ ਹੈ, ਆਪੇ ਆਪੇ ਦੱਸੇ ਘਾਟ। ਲੋ ਹਜ਼ੂਰ ਕਹਿੰਦੇ ਨੇ ਉਹ ਵਾਹਿਗੁਰੂ ਆਪੇ ਗੁਰੂ ਹੈ ਤੇ ਆਪ ਹੀ ਚੇਲਾ ਸਿੱਖ ਹੈ, ਕਿਉਂਕਿ ਗੁਰੂ ਦੇ ਵਿੱਚ ਵੀ ਉਹ ਵਾਹਿਗੁਰੂ ਹੈ ਤੇ ਚੇਲੇ ਦੇ ਵਿੱਚ ਵੀ, ਸਿੱਖ ਦੇ ਵਿੱਚ ਵੀ ਉਹ ਵਾਹਿਗੁਰੂ ਆਪ ਵਸ ਰਿਹਾ ਹੈ। ਗੁਰੂ ਸਿੱਖ, ਸਿੱਖ ਗੁਰੂ ਹੈ, ਏਕੋ ਗੁਰ ਉਪਦੇਸ਼ ਚਲਾਏ। ਉਹ ਵਾਹਿਗੁਰੂ ਆਪੇ ਗੁਰੂ ਆਪੇ ਚੇਲਾ ਹੈ, ਆਪੇ ਦੱਸੇ ਘਾਟ ਤੇ ਉਹ ਵਾਹਿਗੁਰੂ ਆਪ ਹੀ ਘਾਟ ਦਾ ਅਰਥ ਹੈ ਵੀ ਜਿਹੜੇ ਕੋਈ ਔਖੇ ਘਾਟ ਰਸਤੇ ਨੇ ਉਹਨਾਂ ਦੇ ਬਾਰੇ ਵੀ ਉਹ ਆਪ ਹੀ ਜਾਣਕਾਰੀ ਦਿੰਦਾ ਹੈ। ਜਿਵੇਂ ਅਕਾਲ ਪੁਰਖ ਵਾਹਿਗੁਰੂ ਨੂੰ ਮਿਲਣ ਵਾਸਤੇ ਵੀ ਜਿਹੜੇ ਰਸਤੇ ਨੇ ਬੜੇ ਵਿਖੜੇ ਨੇ, ਉਹਨਾਂ ਦਾ ਭੇਤ ਵੀ ਉਹ ਵਾਹਿਗੁਰੂ ਆਪ ਹੀ ਦਿੰਦਾ ਹੈ। ਭਾਵ ਗੁਰਬਾਣੀ ਦੇ ਵਿੱਚ ਵਾਹਿਗੁਰੂ ਦੇ ਮਿਲਣ ਦੇ ਅਨੇਕਾਂ ਤਰੀਕੇ ਦੱਸੇ ਗਏ ਨੇ। ਉਹ ਵਾਹਿਗੁਰੂ ਆਪੇ ਗੁਰੂ ਹੈ, ਆਪੇ ਚੇਲਾ ਸਿੱਖ ਹੈ ਤੇ ਆਪੇ ਬਈ ਉਹ ਘਾਟ ਬਾਰੇ ਜਿਹੜਾ ਉਸ ਵਾਹਿਗੁਰੂ ਤੱਕ ਕਿਵੇਂ ਪਹੁੰਚਣਾ ਹੈ ਉਹਦੇ ਬਾਰੇ ਆਪ ਹੀ ਉਹ ਦੱਸਦਾ ਹੈ। ਜਨ ਨਾਨਕ ਨਾਮ ਤੇ ਆਏ ਤੂੰ ਸਭ ਕਿਲ ਵਿਖ ਕਾਟ। ਲੋ ਅਖੀਰਲੀ ਪੰਕਤੀ ਵਿੱਚ ਹਜ਼ੂਰ ਫਰਮਾਉਂਦੇ ਨੇ ਕਿ ਐ ਮਨ ਤੂੰ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਧਿਆ, ਉਸ ਪ੍ਰਭੂ ਦਾ ਸਿਮਰਨ ਕਰ, ਸਭ ਕਿਲ ਵਿਖ ਕਾਟ। ਇਹਦੇ ਨਾਲ ਸਾਰੇ ਹੀ ਕਿਲ ਵਿਖ ਦਾਸ ਜਿਹੜੇ ਬੱਜਰ ਪਾਪ ਨੇ, ਕਿਲ ਨਿਸ਼ਚੇ ਕਰਕੇ ਵਿਖ ਵਿਓ ਰੂਪ ਬੱਜਰ ਪਾਪ ਨੇ, ਉਹ ਸਾਰੇ ਤੇਰੇ ਕੱਟੇ ਜਾਣਗੇ। ਭਾਵ ਬੱਜਰ ਪਾਪ ਤੋਂ ਮੁਰਾਦ ਹੈ ਵੀ ਜਿਹੜੇ ਸਭ ਤੋਂ ਵੱਡੇ ਪਾਪ ਗਿਣੇ ਜਾਂਦੇ ਨੇ ਉਹਨਾਂ ਨੂੰ ਕਿਲ ਵਿਖ ਆਖਿਆ ਹੈ ਤੇ ਵਾਹਿਗੁਰੂ ਦਾ ਸਿਮਰਨ ਕਰਕੇ ਤੇ ਸਾਰੇ ਪਾਪ ਕੱਟੇ ਜਾਂਦੇ ਨੇ। ਜਿਵੇਂ ਉਹ ਦੱਸਦੇ ਨੇ ਵੀ ਦਸ਼ਰਥ ਰਾਜਾ ਸੀ, ਉਸਨੇ ਭੁਲੇਖੇ ਦੇ ਨਾਲ ਸਰਵਣ ਦੇ ਤੀਰ ਮਾਰ ਦਿੱਤਾ ਤੇ ਸਰਵਣ ਇੱਕ ਉਹ ਸੰਸਾਰ ਦੇ ਵਿੱਚ ਪੁੱਤਰ ਹੋਇਆ ਹੈ ਜਿਸਨੇ ਆਪਣੇ ਮਾਤਾ ਪਿਤਾ ਜੋ ਅੰਨੇ ਸਨ ਉਹਨਾਂ ਦੀ ਪੁੱਜ ਕੇ ਸੇਵਾ ਕੀਤੀ, ਸਾਰੀ ਉਮਰ ਉਹਨਾਂ ਨੂੰ ਵਹਿੰਗੀ ਤੇ ਚੁੱਕ ਕੇ ਤੇ ਸਾਰੀ ਥਾਂ ਤੇ ਘੁਮਾਉਂਦਾ ਰਿਹਾ ਤੇ ਇੰਨੀ ਸੇਵਾ ਕੀਤੀ ਤੇ ਹੁਣ ਸੰਸਾਰ ਦੇ ਵਿੱਚ ਉਹਦਾ ਨਾਮ ਇੰਨਾ ਸਤਿਕਾਰ ਦੇ ਨਾਲ ਲਿਆ ਜਾਂਦਾ ਹੈ ਵੀ ਸਰਵਣ ਪੁੱਤ ਕੋਈ ਵਿਰਲਾ ਹੀ ਹੁੰਦਾ। ਉਹ ਸਰਵਣ ਨੇ ਮਾਤਾ ਪਿਤਾ ਦੀ ਸੇਵਾ ਕੀਤੀ ਪਰ ਦਸ਼ਰਥ ਰਾਜੇ ਨੇ ਭੁਲੇਖੇ ਦੇ ਨਾਲ ਸਰਵਣ ਨੂੰ ਤੀਰ ਮਾਰ ਦਿੱਤਾ ਤੇ ਜਦੋਂ ਉਹਦੇ ਤੀਰ ਵੱਜਿਆ ਤੇ ਉਹਨੂੰ ਜਦੋਂ ਪਤਾ ਲੱਗਿਆ ਵੀ ਇਹ ਤੇ ਉਹ ਸਰਵਣ ਪੁੱਤਰ ਸੀ ਜੋ ਮਾਤਾ ਪਿਤਾ ਅੰਨਿਆਂ ਦੀ ਬੜੀ ਸੇਵਾ ਕਰਦਾ ਸੀ ਤੇ ਹੁਣ ਉਹ ਸਰਵਣ ਤੇ ਪੂਰਾ ਹੋ ਗਿਆ। ਦਸ਼ਰਥ ਇਹਦੇ ਮਾਤਾ ਪਿਤਾ ਕੋਲ ਪਾਣੀ ਲੈ ਕੇ ਆਇਆ। ਉਹ ਅੱਗੋਂ ਕਹਿਣ ਲੱਗੇ, ਪੁੱਤਰ ਇੰਨੀ ਦੇਰ ਕਿਉਂ ਲਾਈ? ਹੁਣ ਰਾਜਾ ਡਰਦਾ ਬੋਲੇ ਨਾ। ਤੇ ਉਹ ਕਹਿਣ ਲੱਗਾ, ਤੂੰ ਬੋਲਦਾ ਕਿਉਂ ਨਹੀਂ? ਤੇ ਇਹ ਫਿਰ ਵੀ ਨਾ ਇਹਨੇ ਕੋਈ ਜਵਾਬ ਦਿੱਤਾ। ਉਹ ਕਹਿੰਦੇ, ਜਿੰਨਾ ਚਿਰ ਤੂੰ ਬੋਲਦਾ ਨਹੀਂ ਅਸੀਂ ਤੇਰਾ ਪਾਣੀ ਵੀ ਨਹੀਂ ਪੀਣਾ। ਫਿਰ ਦਸ਼ਰਥ ਰਾਜੇ ਨੂੰ ਦੱਸਣਾ ਪਿਆ। ਕਹਿਣ ਲੱਗਾ, ਮੈਂ ਤੁਹਾਡੇ ਪੁੱਤਰ ਦਾ ਘਾਤਕ ਹਾਂ, ਕਿਉਂਕਿ ਭੁਲੇਖੇ ਨਾਲ ਮੇਰਾ ਤੁਹਾਡਾ ਪੁੱਤਰ ਮੇਰੇ ਹੱਥੋਂ ਮਾਰਿਆ ਗਿਆ। ਮੈਂ ਦਸ਼ਰਥ ਰਾਜਾ ਹਾਂ। ਔਰ ਇੰਨੀ ਗੱਲ ਸੁਣ ਕੇ ਉਹ ਕਹਿਣ ਲੱਗੇ, ਜੇ ਤੂੰ ਸਾਡਾ ਪੁੱਤਰ ਮਾਰ ਦਿੱਤਾ ਤੇ ਹੁਣ ਤੂੰ ਵੀ ਪੁੱਤਰ ਦੇ ਵਿਛੋੜੇ ਵਿੱਚ ਹੀ ਮਰੇ। ਇੰਨੇ ਬਚਨ ਕਹਿ ਕੇ ਉਹਨਾਂ ਨੇ ਚਿਖਾ ਬਣਾਈ ਤੇ ਦੋਵੇਂ ਹੀ ਜਿਉਂਦੇ ਹੀ ਸੜ ਕੇ ਮਰ ਗਏ। ਹੁਣ ਤਿੰਨ ਹੱਤਿਆ ਦਾ ਦੋਸ਼ ਦਸ਼ਰਥ ਰਾਜੇ ਦੇ ਸਿਰ ਚੜਿਆ ਤੇ ਫਿਰ ਇਹ ਰਾਜਾ ਵੀ ਸੜ ਕੇ ਮਰਨ ਲੱਗਿਆ। ਕਹਿਣ ਲੱਗਾ, ਹੁਣ ਇਹਨਾਂ ਇੱਕ ਤਾਂ ਸਰਵਣ ਪੁੱਤਰ ਦਾ ਮਾਰਨ ਦਾ ਦੋਸ਼, ਦੂਸਰੇ ਉਹਦੇ ਮਾਤਾ ਪਿਤਾ ਦੇ ਮਰਨ ਦਾ ਦੋਸ਼ ਮੇਰੇ ਸਿਰ ਚੜ ਗਿਆ। ਮੈਂ ਤੇ ਹੁਣ ਜਿਉਂ ਕੇ ਕੀ ਲੈਣਾ, ਮੈਂ ਵੀ ਮਰਿਆ ਹੀ ਚੰਗਾ। ਪਰ ਜਦੋਂ ਮਰਨ ਲੱਗਿਆ ਉਹਨੂੰ ਆਕਾਸ਼ਬਾਣੀ ਹੋਈ, ਰਾਜਾ ਮਰਨਾ, ਤੇਰੇ ਘਰ ਵੀ ਵਿਸ਼ਨੂੰ ਜੀ ਨੇ ਅਵਤਾਰ ਲੈਣਾ, ਤੇਰੇ ਘਰ ਰਾਮ ਚੰਦਰ ਜੀ ਆਉਣਗੇ ਤੇ ਤੂੰ ਉਸ ਰਾਮ ਦਾ ਨਾਮ ਜਪ ਕੇ ਹੀ ਆਪਣੀ ਹੱਤਿਆ ਦੇ ਦੋਸ਼ ਦੂਰ ਕਰ ਲਵੇਂਗਾ। ਤੇ ਫਿਰ ਦਸ਼ਰਥ ਰਾਜੇ ਨੇ ਇਹ ਆਕਾਸ਼ਬਾਣੀ ਸੁਣੀ ਤੇ ਫਿਰ ਰਾਮ ਰਾਮ ਜਪਣ ਲੱਗਿਆ। ਫਿਰ ਇਹਦੇ ਘਰ ਰਾਮ ਚੰਦਰ ਜੀ ਵੀ ਆਏ ਤੇ ਇਹਦੇ ਸਾਰੇ ਹੱਤਿਆ ਦੇ ਦੋਸ਼ ਨਾਮ ਨੇ ਦੂਰ ਕੀਤੇ। ਜਨ ਨਾਨਕ ਨਾਮ ਤੇ ਆਏ ਤੂੰ ਸਭ ਕਿਲਵੇ ਕਾਟ। ਇਸੇ ਲਈ ਸਤਿਗੁਰੂ ਕਹਿੰਦੇ ਨੇ ਵੀ ਮਨਾ, ਤੂੰ ਵੀ ਵਾਹਿਗੁਰੂ ਦੇ ਨਾਮ ਨੂੰ ਤੇ ਆ, ਤੇਰੇ ਸਾਰੇ ਪਾਪ ਕੱਟੇ ਜਾਣਗੇ। ਸੁੱਧ ਇਹ ਜਿਹੜੇ ਲਫ਼ਜ਼ ਵਾਰ ਦੇ ਅਖੀਰ ਤੇ ਲਿਖੇ ਨੇ, ਗੁਰੂ ਅਰਜਨ ਦੇਵ ਮਹਾਰਾਜ ਦੇ ਲਿਖਵਾਏ ਨੇ। ਇਹਦਾ ਮਤਲਬ ਹੈ ਵੀ ਇਹ ਵਾਰ ਸ਼ੁੱਧ ਹੈ। ਜਿੰਨੇ ਇਸ ਦੇ ਵਿੱਚ ਸ਼ਲੋਕ ਲਿਖੇ ਗਏ ਨੇ, ਜਿੰਨੀਆਂ ਪੌੜੀਆਂ ਨੇ ਤੇ ਜਿਵੇਂ ਵੀ ਉਹਨਾਂ ਨੂੰ ਤਰਤੀਬ ਦਿੱਤੀ ਗਈ, ਬਿਲਕੁਲ ਸ਼ੁੱਧ ਹੈ। ਇਸ ਲਈ ਵੀ ਇਸ ਵਾਰ ਨੂੰ ਕੋਈ ਇਹ ਨਾ ਸਮਝੇ ਵੀ ਇਸ ਵਾਰ ਦੇ ਵਿੱਚ ਸ਼ਲੋਕ ਜਾਂ ਪੌੜੀਆਂ ਸ਼ਾਇਦ ਵੀ ਇਹ ਠੀਕ ਨਹੀਂ ਲਿਖੀਆਂ ਗਈਆਂ। ਜਿਵੇਂ ਵੀ ਬਾਣੀ ਲਿਖੀ ਗਈ ਇਹਨੂੰ ਸ਼ੁੱਧ ਸਮਝ ਕੇ ਤੇ ਇਹਦੇ ਹਰ ਅੱਖਰ ਨੂੰ, ਹਰ ਲਗ ਮਾਤਰ ਨੂੰ ਸ਼ੁੱਧ ਜਾਣ ਕੇ ਤੇ ਉਸ ਨੂੰ ਪੂਰੇ ਧਿਆਨ ਦੇ ਨਾਲ ਪੜ੍ਹੋ। ਇਹਦੇ ਨਾਲ ਹੀ ਤੁਹਾਨੂੰ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਹੋ ਸਕਦੀਆਂ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ। ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਆਪੇ ਗੁਰ ਚੇਲਾ ਹੈ ਆਪੇ, ਆਪੇ ਦੱਸੇ ਘਾਟ। ਜਨ ਨਾਨਕ ਨਾਮ ਤੇ ਆਏ ਤੂੰ ਸਭ ਕਿਲ ਵਿਖ ਕਾਟ। ਸੁਧ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।